ਨਾਮਦੇਵ ਨੂੰ ਮੂੰਹ ਵਿੱਚ ਘਾ ਲੈ ਕੇ ਗਲ 'ਚ ਪੱਲਾ ਪਾ ਕੇ ਮਿਲਦਾ ਕਿ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਐਂ ਕਹਿੰਦਾ ਵੀ ਐ ਹਿੰਦੂ ਤੂੰ ਮੈਨੂੰ ਬਖਸ਼ ਦੇ, ਮੈਂ ਤੇਰੀ ਕਾਲੀ ਗਊਂ। ਹਜ਼ਾਰਾਂ ਲੱਖਾਂ ਮਰੱਬਾ ਮੀਲਾਂ ਦਾ ਬਾਦਸ਼ਾਹ, ਫੌਜਾਂ ਦਾ ਮਾਲਕ ਲੱਖਾਂ ਫੌਜਾਂ ਦਾ, ਇੱਕ ਸਾਧੂ ਦੇ ਅੱਗੇ ਗਲ 'ਚ ਪੱਲਾ ਪਾ ਕੇ ਮੂੰਹ 'ਚ ਘਾ ਲੈ ਕੇ ਬਖਸ਼ਾ ਰਿਹਾ ਵੀ ਮੇਰੇ 'ਤੇ ਭੁੱਲ ਹੋ ਗਈ, ਤੈਨੂੰ ਮੈਂ ਕਹਿ ਦਿੱਤਾ ਵੀ ਮਰੀ ਹੋਈ ਗਊ ਜਿਉਂਦੀ ਕਰ ਦੇ। ਕਹਿੰਦੇ ਕਿੱਡੀ ਬੜੀ ਮਹਿਮਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ, ਨਾਮ ਅਤੀ
ਪਤਾ ਲੱਗਿਆ ਨਾ ਮਹਿਮਾ ਦਾ ਨਾਮ ਦਾ। ਉਸਨੂੰ ਅੱਧੀ ਦਮੜੀ ਦਾ ਗਰੀਬ ਬੰਦਾ ਲੱਖਾਂ ਦਾ ਹੋ ਗਿਆ, ਬਾਦਸ਼ਾਹ ਖੜ੍ਹਾ ਗਲ 'ਚ ਪੱਲਾ ਪਾਈ, ਬੁਣਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਮੀਰਾ, ਨੀਚ ਗੁਲਾ ਜਲਾਹਰੋ ਪਯੋ ਗੁਣੀ ਗੀਰ। ਐਡਾ ਬੜਾ ਹੋਇਆ ਕਬੀਰ, 1.5 ਕਰੋੜ 7.5 ਕਰੋੜ ਬੰਦੇ ਦਾ ਆਧਾਰ ਕਰਿਆ। 150 ਸਾਲ ਦੀ ਉਮਰ ਸੀ ਕਬੀਰ ਸਾਹਿਬ ਦੀ। ਕਹਿੰਦੇ ਇੱਕ ਗਰੀਬ ਜਲਾਹ ਸੀ, ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ, ਕਬੀਰ ਨੂੰ ਕੋਈ ਨਹੀਂ ਭੁੱਲਿਆ ਹੋਇਆ, ਬੱਚਾ ਬੱਚਾ ਕਬੀਰ ਨੂੰ ਜਾਣਦਾ, ਕਿੱਡਾ ਪ੍ਰਤਾਪ ਹੈ ਨਾਮ ਦਾ। ਅਤੇ ਕਹਿੰਦੇ ਮਰਦਾਨੇ ਆ, ਨਾਮ ਦੀ ਮਹਿਮਾ ਨੂੰ ਸਾਧੂ ਜਾਣਦੇ ਨੇ, ਸੰਸਾਰ ਨਹੀਂ ਜਾਣਦਾ। ਕਬੀਰ ਸਾਹਿਬ ਬਾਹਰ ਗਏ ਹੋਏ ਨੇ, ਕਬੀਰ ਸਾਹਿਬ ਦੀ ਗੈਰ ਹਾਜ਼ਰੀ ਦੇ ਅੰਦਰ ਇੱਕ ਰਾਜਾ ਆ ਗਿਆ, ਉਹਦਾ ਸਰੀਰ ਸਾਰਾ ਫਿੱਟਿਆ ਪਿਆ, ਕੋਟ ਦੇ ਨਾਲ ਬਦਬੂ ਮਾਰ ਰਹੀ ਹੈ, ਚਮੜਾ ਜਲ ਰਿਹਾ, ਬਥੇਰੇ ਲੇਪ ਕਰੇ ਹੋਏ ਨੇ, ਦਵਾਈਆਂ ਬੜੀਆਂ ਹਕੀਮਾਂ ਨੇ ਖਿਲਾਈਆਂ, ਕੁਛ ਨਾ ਬਣੇ। ਅਖੀਰ ਕਬੀਰ ਸਾਹਿਬ ਦੇ ਕੋਲ ਘਰ ਆ ਕੇ ਆਵਾਜ਼ ਦਿੱਤੀ, ਮਾਤਾ ਲੋਈ ਬਾਹਰ ਨਿਕਲੇ। ਕਹਿੰਦਾ ਮਾਤਾ ਜੀ ਮੈਂ ਤਾਂ ਭਗਤ ਜੀ ਨੂੰ ਮਿਲਣਾ ਸੀ। ਕਹਿੰਦੇ ਉਹ ਤਾਂ ਬਾਹਰ ਗਏ ਹੋਏ ਨੇ, ਉਹ ਤਾਂ ਕਈ ਦਿਨ 'ਚ ਆਉਣਗੇ। ਕਹਿਣ ਲੱਗਿਆ ਮੈਂ ਤਾਂ ਬਹੁਤ ਦੁਖੀ ਹਾਂ, ਬੜੀ ਦੂਰ ਤੋਂ ਆਸ ਕਰਕੇ ਆਇਆ। ਕਹਿੰਦੇ ਤੁਹਾਨੂੰ ਦੁੱਖ ਕੀ ਹੈ? ਕਹਿੰਦਾ ਮੇਰਾ ਸਰੀਰ ਕੋੜ ਨਾਲ ਜਲ ਰਿਹਾ, ਬਹੁਤ ਦੁਖੀ ਹੋ ਗਿਆ, ਤਰਸ ਆ ਗਿਆ ਮਾਤਾ ਦੇ ਦਿਲ ਦਿਆਂ। ਕਹਿਣ ਲੱਗੀ ਅੱਛਾ ਬੈਠ ਜਾ ਇੱਥੇ। ਸਾਹਮਣੇ ਬਹਿ ਗਿਆ, ਕਹਿੰਦੀ ਕਹੋ ਰਾਮ। ਕਹਿੰਦਾ ਰਾਮ। ਕਹੀ ਫੇਰ ਕਹੋ ਰਾਮ, ਦੂਜੀ ਵਾਰੀ ਫੇਰ ਕਹਾ ਤਾ, ਤੀਜੀ ਵਾਰੀ ਫੇਰ ਕਹਿਤਾ ਕਹੋ ਰਾਮ, ਤਿੰਨ ਵਾਰੀ ਕਹਾ ਤਾ। ਕਹਿੰਦੀ ਜਾ ਜਾ ਕੇ ਇਸ਼ਨਾਨ ਕਰ ਲੈ। ਘਰ ਚਲਿਆ ਗਿਆ, ਰਾਮ ਦੀ ਦਵਾਈ ਦਾ ਅਸਰ ਹੋ ਗਿਆ। ਅਸਰ ਹੋਣ ਦੇ ਨਾਲ ਸਰੀਰ ਰਾਜੀ ਹੋ ਗਿਆ, ਸਾਰੇ ਸ਼ਹਿਰ ਦੇ ਵਿੱਚ ਚਰਚਾ ਫੈਲ ਗਈ। ਕਹਿਣ ਲੱਗੇ ਭਗਤ ਜੀ ਤਾਂ ਸੀਗੇ ਹੀ, ਲੇਕਿਨ ਦੇਖੋ ਮਾਤਾ ਜੀ ਕਿੰਨਾ ਹੀ ਸ਼ਕਤੀ ਆ ਮਾਤਾ। ਉਹ ਸਿਰਫ ਤਿੰਨ ਵਾਰੀ ਰਾਮ ਕਹਾਇਆ, ਤਿੰਨ ਵਾਰੀ ਕਹਾਉਣ ਦੇ ਨਾਲ ਰੋਗ ਹਟ ਗਿਆ, ਸਾਰੀ ਕਾਸ਼ੀ ਦੇ ਵਿੱਚ ਗੱਲ ਫੈਲ ਗਈ। ਜਦ ਕਬੀਰ ਸਾਹਿਬ ਆਏ ਦੋ ਤਿੰਨ ਦੇ ਬਾਅਦ, ਕਬੀਰ ਸਾਹਿਬ ਦੇ ਦਰਸ਼ਨ ਕਰਦੀ ਹੈ ਸੰਗਤ, ਨਮਸਕਾਰ ਕਰਦੇ ਨੇ, ਨਾਲ ਕਹਿੰਦੇ ਮਹਾਰਾਜ ਧੰਨ ਮਾਤਾ ਲੋਈ, ਧੰਨ ਮਾਤਾ ਲੋਈ। ਪੰਜ ਦਸ ਵੀਹ ਤੇ ਸੁਣਿਆ, ਅਖੀਰ ਕਹਿਣ ਲੱਗਿਆ ਵੀ ਲੋਈ ਨੇ ਕਿਹੜਾ ਕੰਮ ਕਰਦਾ, ਧੰਨ ਧੰਨ ਹੋਣ ਲੱਗ ਗਈ। ਉਸ ਵੇਲੇ ਇੱਕ ਆਪਣੇ ਭਗਤ ਤੋਂ ਪੁੱਛਿਆ ਵੀ ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ ਇੱਥੇ ਤਾਂ ਰੌਲਾ ਪਿਆ ਪਿਆ, ਸਿਰਫ ਤਿੰਨ ਵਾਰੀ ਰਾਮ 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 ਕਹਾਇਆ। ਉਹ ਬਾਅਦ ਇੱਕ ਰਾਜਾ ਆਇਆ ਸੀ, ਉਹਦਾ ਕੋੜ ਦਾ ਸਰੀਰ ਜਿਹੜਾ ਭਰਿਆ ਪਿਆ ਸੀ, ਕੋੜ ਨਾਲ ਦੁਖੀ ਹੋ ਰਿਹਾ ਸੀ, ਬਿਲਕੁਲ ਨਵਾਂ ਨਰੋਆ ਕੰਚਨ ਵਰਗ। ਕਹਿਣ ਲੱਗੇ ਮਹਾਰਾਜ ਦੁਨੀਆਂ ਨੇ ਪਹਿਲਾਂ ਵੀ ਦੇਖਿਆ ਸੀ ਬਡਰੂਪ ਹੋਇਆ ਹੋਇਆ, ਬਾਅਦ 'ਚ ਦੇਖਿਆ ਸੁੰਦਰ ਦੇ ਹੀ ਨਿਕਲੀ ਹੋਈ ਹੈ। ਕਹਿੰਦੇ ਤਿੰਨ ਵਾਰੀ ਕਹਾਇਆ। ਕਹਿੰਦੇ ਉਸ ਵੇਲੇ ਕਬੀਰ ਸਾਹਿਬ ਦੇ ਮੱਥੇ 'ਚ ਤਿਉੜੀ ਪੈ ਗਈ। ਘਰ ਆ ਗਏ, ਮਾਤਾ ਜੀ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੇ, ਉਹ ਖੜ੍ਹੇ ਨੇ ਅਤੇ ਅੱਗੇ ਜਾ ਕੇ ਮੰਜੇ 'ਤੇ ਬੈਠ ਗਏ। ਫੇਰ ਕਾਹਲੀ ਕਾਹਲੀ ਗਏ ਅਤੇ ਉਹਨਾਂ ਦੇ ਗਲ ਦਾ ਪਰਨਾ ਫੜਨਾ ਦਾ ਕੋਸ਼ਿਸ਼ ਕਰਿਆ, ਚਿੱਪੀ ਫੜਨ ਲੱਗੇ, ਟੁੰਡੀ ਫੜਨ ਲੱਗੇ, ਉਹਨਾਂ ਨੇ ਆਪੇ ਹੀ ਰੱਖ ਦਿੱਤੀ। ਜਦ ਇਹ ਨੇੜੇ ਆ ਕੇ ਨਮਸਕਾਰ ਕਰਨ ਲੱਗੀ, ਉਹਨਾਂ ਨੇ ਪਿੱਠ ਕਰ ਲਈ। ਪਿੱਠ ਕਰੀ ਤਾਂ ਹੈਰਾਨ ਹੋਈ, ਦੂਏ ਪਾਸੇ ਗਈ, ਉਹਨਾਂ ਨੇ ਇੱਧਰ ਪਿੱਠ ਕਰ ਲਈ। ਅੱਜ ਪਹਿਲਾ ਦਿਨ ਸੀ ਕਿ ਕਬੀਰ ਸਾਹਿਬ ਨਾਰਾਜ਼ ਹੋਏ। ਕਹਿਣ ਲੱਗੀ ਹੈ, ਉਸ ਵੇਲੇ ਬੇਨਤੀ ਕਰਦੀ ਹੈ, ਕਰਬਤ ਭਲਾ, ਕਰਬਤ ਕਹਿੰਦੇ ਨੇ ਆਰੇ ਨੂੰ, ਆਰੇ ਨਾਲ ਚੀਰਦੇ ਮੈਨੂੰ, ਕਹਿੰਦੇ ਨਾ ਕਰਬਟ ਤੇਰੀ ਲਾ ਗੱਲੇ ਸੁਣ ਬੇਨਤੀ ਮੇਰੀ, ਕਹਿੰਦੇ ਤੇਰੀ ਪਿੱਠ ਨਹੀਂ ਮੈਂ ਸਹਿ ਸਕਦੀ, ਤੁਸੀਂ ਮੇਰੀ ਬੇਨਤੀ ਸੁਣੋ। ਹਮ ਵਾਰੀ ਮੁੱਖ ਫੇਰ ਪਿਆਰੇ, ਕਰਬਟ ਤੇ ਮੋਕੋ ਕਹੇ ਕੋ ਮਾਰ, ਮੈਨੂੰ ਕਿਉਂ ਪਿੱਠ ਦੇ ਕੇ ਮਾਰਦੇ ਹੋ ਆਪ? ਜਾਓ ਤਨ ਚੀਰ ਹੋ ਤੋ ਅੰਗ ਨਾ ਮੋਰੋ, ਤੁਸੀਂ ਮੇਰਾ ਸਰੀਰ ਚੀਰ ਕੇ ਦੇਖ ਲਓ, ਮੈਂ ਸੀਮ ਨਹੀਂ ਕਹਿਣੀ, ਪਿੰਡ ਪਰਾ ਤੋ ਪ੍ਰੀਤ ਨਾ ਤੋ, ਜੇ ਮੇਰਾ ਸਰੀਰ ਗਿਰ ਵੀ ਗਿਆ ਦੋ ਫੜ ਹੋ ਕੇ, ਤਾਂ ਵੀ ਮੇਰੇ ਮਨ ਵਿੱਚ ਬੁਰਾ ਨਹੀਂ ਆਉਣਾ, ਪਿਆਰ ਨਹੀਂ ਟੁੱਟਣਾ। ਹਮ ਤੁਮ ਵਿੱਚ ਪਇਓ ਨਹੀਂ, ਕੋਈ ਤੁਹਾਡੇ ਅਤੇ ਮੇਰੇ ਵਿੱਚ ਕੋਈ ਆ ਨਹੀਂ ਗਿਆ। ਤੁਮੇ ਸੋ ਕੰਤ ਨਾਰ ਹਮ ਸੋਈ, ਤੁਸੀਂ ਕੱਲ੍ਹ ਭਰੇ ਚੰਗੇ ਭਲੇ ਗਏ ਹੋ ਪਰਸੋਂ ਚੌਥੇ, ਉਹੀ ਮੈਂ ਤੁਹਾਡੀ ਇਸਤਰੀ ਹਾਂ ਅਤੇ ਮੇਰੇ ਨਾਲ ਇੰਨੀ ਨਾਰਾਜ਼ੀ, ਕਿਰਪਾ ਕਰੋ ਮੁੱਖ ਖੋਲ੍ਹੋ ਅਤੇ ਉਚਾਰਨ ਕਰਕੇ ਮੈਨੂੰ ਦੱਸੋ, ਮੇਰੀ ਭੁੱਲ ਹੋਊ ਮੈਂ ਖਿਮਾ ਮੰਗਾਂ। ਇਸ ਤਰ੍ਹਾਂ ਚੁੱਪ ਨਾ ਕਰੋ। ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ, ਕਹਿਤ ਕਬੀਰ ਸੁਣੋ ਰੀ ਲੋਈ, ਅਬ ਤੁਮ ਰੀ ਪ੍ਰਤੀਤ ਨਾ ਹੋਈ। ਕਹਿਣ ਲੱਗੇ ਮੈਂ ਨਾਰਾਜ਼ ਹੋਵਾਂ ਨਾ, ਮੈਨੂੰ ਤੇਰੀ ਬੜੀ ਪ੍ਰਤੀਤ ਸੀ, ਤੈਂ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਸੇਵਾ ਕੀਤੀ, ਬਸਤਰ ਧੋਂਦੀ ਰਹੀ, ਝਾੜੂ ਦਿੰਦੀ ਰਹੀ, ਬਰਤਨ ਮਾਂਜਦੀ ਰਹੀ ਅਤੇ ਪ੍ਰਸ਼ਾਦੇ ਬਣਾ ਬਣਾ ਕੇ ਦਿੰਦੀ ਰਹੀ, ਅਤੇ ਫਿਰ ਤੂੰ ਇਸ ਤੋਂ ਇਲਾਵਾ ਸਤਸੰਗ ਸਾਰੇ ਸੁਣਦੀ ਰਹੀ, ਮਹਾਂਪੁਰਸ਼ਾਂ ਦੇ ਬਚਨ ਸੁਣੇ, ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਨਾਮ ਦੀ ਕੀਮਤ ਕੀ ਹੁੰਦੀ ਹੈ, ਤਿੰਨ ਵਾਰੀ ਰਾਮ ਕਿਉਂ ਕਹਾਇਆ? ਉਸ ਵੇਲੇ ਬੜੀ ਅਧੀਨਗੀ ਦੇ ਨਾਲ ਦੋਵੇਂ ਹੱਥ ਬੰਨ ਕੇ ਬੇਨਤੀ ਕਰੀ। ਕਹਿੰਦੀ ਮਹਾਰਾਜ ਮੈਨੂੰ ਆਗਿਆ, ਮੈਂ ਕੁਛ ਬੇਨਤੀ ਕਰਾਂ। ਕਹਿੰਦੇ ਕਰ। ਕਹਿੰਦੇ ਜੋ ਮੇਰੀ ਨਰਾਜ਼ੀ ਹੈ ਉਸ ਨੂੰ ਪਹਿਲਾਂ ਸੁਣ ਲੈ।
ਲੋਈਏ ਰਾਮ ਪਿਆਰੀਏ, ਰਾਮ ਸਵੰਦਨਾ ਗਾਇਆ, ਲੋਈਏ ਰਾਮ ਪਿਆਰੀਏ, ਰਾਮ ਸਵੰਦਨਾ ਗਾਇਆ, ਰਾਮ ਪਿਆਰੀਏ, ਰਾਮ ਸਵੰਦਨਾ ਗਾਇਆ, ਰਾਮ ਪਿਆਰੀਏ, ਰਾਮ ਸਵੰਦਨਾ ਗਾਇਆ। Thank you.
ਮਿਲਿਆ ਵੀ ਨਹੀਂ ਹੈ ਵੀ ਤੈਂ ਘਰ ਲੁਟਾ ਤਾ ਜਾਂ ਕੋਈ ਹੋਰ ਚੀਜ਼ ਕਰਤੀ ਨਾ ਤੈਂ ਇੰਨਾ ਆਰਾਮ ਸਬੱਲਾ ਲਾ ਤਾ ਤਿੰਨ ਵਾਰੀ ਕਹਾਇਆ ਉਸ ਵੇਲੇ ਕਹਿਣ ਲੱਗੀ ਮਹਾਰਾਜ ਮੈਨੂੰ ਇਜਾਜ਼ਤ ਦਿਓ ਮੈਂ ਵੀ ਬੇਨਤੀ ਕਰ ਕਹਿੰਦੇ ਦੱਸ ਕੀ ਕਹਿਣੀ ਕਹਿੰਦੀ ਮਹਾਰਾਜ ਪਾਪਾਂ ਦਾ ਫਲ ਬਿਮਾਰੀ ਹੋਇਆ ਕਰਦੀ ਹੈ ਖਸਮ ਬਸਾਰ ਕੀਏ ਰਸ ਭੋਗ ਤਾਂ ਤੁਹਾਨੂੰ ਉੱਠ ਖਲੋਏ ਰਹੋ ਜਿਹੜਾ ਰੱਬ ਨੂੰ ਭੁੱਲੇਗਾ ਉਹ ਬਿਮਾਰ ਹੋਏਗਾ ਬਹੁਤ ਸਾਧੋਂ ਉਪਜੇ ਰੋਗ ਬਹੁਤੀਆਂ ਸਵਾਦ ਤੜਕੇ ਲਾ ਲਾ ਖਾਓ ਰੋਗੀ ਹੋ ਜਾਏਗਾ ਬੰਦਾ ਸੋ ਮਹਾਰਾਜ ਹਰ ਕਾ ਨਾਮ ਕਾਟੇ ਕੋਟ ਕਰਮ ਕਰੋੜਾਂ ਪਾਪਾਂ ਦਾ ਨਾਸ਼ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਪਹਿਲੀ ਵਾਰੀ ਮੈਂ ਰਾਮ ਕਹਾਇਆ ਵੀ ਇਹਦੇ ਪਾਪ ਖਤਮ ਹੋ ਜਾਣ ਦੂਸਰੀ ਵਾਰੀ ਮੈਂ ਰਾਮ ਕਹਾਇਆ ਵੀ ਇਹਦਾ ਰੋਗ ਹਟ ਜੇ ਸਰਵ ਰੋਗ ਕੋ ਔਖਦ ਨਾਮ ਤੀਸਰੀ ਵਾਰੀ ਮੈਂ ਰਾਮ ਇਹਨੂੰ ਮੰਤਰ ਦਿੱਤਾ ਵੀ ਮੁੜ ਕੇ ਨਾ ਕਿਤੇ ਪਾਪਾਂ 'ਚ ਪ੍ਰਫਿਕਤ ਹੋ ਜਾਵੇ ਅਤੇ ਇਹਦਾ ਭਲਾ ਵੀ ਹੋ ਜਾਵੇ ਦਰਗਾਹ ਜਾ ਕੇ ਉਸ ਵੇਲੇ ਕਬੀਰ ਸਾਹਿਬ ਪ੍ਰਸੰਨ ਹੋ ਗਏ ਮਹਾਰਾਜ ਕਹਿਣ ਲੱਗੇ ਦੇਖ ਮਰਦਾਨਿਆ ਜਿਨ੍ਹਾਂ ਨੂੰ ਕਦਰ ਹੈ ਦੋ ਵਾਰੀ ਵਾਧੂ ਰਾਮ ਕਹਾਉਣ 'ਤੇ ਨਾਰਾਜ਼ ਹੋ ਗਏ ਇਹ ਸੰਸਾਰ ਨੂੰ ਨਹੀਂ ਇਸ ਗੱਲ ਦੀ ਕਰ ਸੋ ਇਹ ਜਿਹੜਾ ਨਾਮ ਹੈ ਇਹ ਫਿਰ ਮਹਿੰਗਾ ਕਿੰਨਾ ਹੈ ਸਾਧ ਸਿੰਘ ਆਹ ਵੀ ਵਿਚਾਰ ਕਰੋ ਜਿਹੜਾ ਐਵੇਂ ਕਹੀ ਜਾਂਦੇ ਨਾ ਆ ਜਾਓ ਅੰਮ੍ਰਿਤ ਛਕ ਲਓ ਅੰਮ੍ਰਿਤ ਛਕ ਲਓ ਉਹ ਕਦਰ ਨਹੀਂ ਹੋਇਆ ਕਰਦੀ ਕਦਰ ਨਾ ਹੋਣ ਕਰਕੇ ਸਸਤੀ ਚੀਜ਼ ਮਿਲ ਜਾਵੇ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੋ ਮਿਲੇ ਤੋ ਗੁਣ ਲਾਖ ਬਕਾਏ ਕਬੀਰ ਇੱਕ ਅਚੰਬਾ ਦੇਖਿਓ ਹੀਰਾ ਹਾਟ ਬਕਾਏ ਬਣਜਣ ਹਾਰੇ ਵਾਰਾ ਕੌਡੀ ਬਦਲੇ ਜਾਏ ਉਹਨੇ ਤਾਂ ਫਿਰ ਅੰਮ੍ਰਿਤ ਛਕੇ ਸ਼ਰਾਬਾਂ ਪੀਣੀਆਂ ਹੀ ਨੇ ਤੋੜਨਾ ਹੀ ਹੈ ਅੰਮ੍ਰਿਤ ਉਸਨੇ ਤਾਂ ਫਿਰ ਗਿਰਨਾ ਹੀ ਹੈ ਬੇਮੁੱਖ ਹੋਣਾ ਹੀ ਹੈ ਸਾਧ ਸਿੰਘ ਜੀ ਕਿਉਂਕਿ ਉਹ ਪਰਖ ਕੇ ਨਹੀਂ ਉਹਨੇ ਨਾਮ ਲਿਆ ਮੇਰੀ ਤਾਂ ਇਹੀ ਬੇਨਤੀ ਹੁੰਦੀ ਹੈ ਵੀ ਅੰਮ੍ਰਿਤ ਛਕਾਉਣ ਤੋਂ ਨਾਮ ਦੇਣ ਤੋਂ ਪਹਿਲਾਂ ਪਰਖੋ ਬੰਦਾ ਨਾਮ ਲੈਣ ਦੇ ਕਾਬਲ ਵੀ ਹੈ ਕਿ ਨਹੀਂ ਕਿਉਂਕਿ ਇਤਿਹਾਸ ਵਿੱਚ ਐਸੇ ਜ਼ਿਕਰ ਆਉਂਦੇ ਨੇ ਨਾਮ ਦੇ ਵਾਸਤੇ ਮਹਾਰਾਜ ਕਹਿੰਦੇ ਪਹਿਲਾਂ ਜੇ ਤਾਂ ਸਾਡੇ ਕੋਲੋਂ ਆ ਕੇ ਨਾਮ ਲੈਣਾ ਤਾਂ ਸਾਡੀ ਸ਼ਰਤ ਸੁਣ ਲੈ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ ਹੋ ਸਮਨ ਕੀ ਰਹਿਣ ਕਾ ਤਾਂ ਉਹ ਹਮਾਰੇ ਕੋਲ ਇੱਕ ਦੁਆਬੇ ਦੇ ਅੰਦਰ ਇੱਕ ਪ੍ਰੇਮੀ ਹੋਇਆ ਜੋ ਇਤਿਹਾਸ ਦੇ ਅੰਦਰ ਬਹੁਤ ਵੱਡਾ ਮਹਾਂਪੁਰਸ਼ ਗਿਣਿਆ ਗਿਆ ਸਧਾਰਨ ਜ਼ਿੰਦਗੀ ਸੀ ਉਸਦੀ ਭਾਈ ਤੀਰਥਾ ਉਹਦਾ ਨਾਮ ਸੀ ਅਤੇ ਜਿਹਨੂੰ ਬਾਅਦ ਵਿੱਚ ਭਾਈ ਮੰਝ ਕਹਿੰਦੇ ਨੇ ਇਹਦੇ ਪਿਛਲੇ ਜਨਮ ਦੇ ਸੰਸਕਾਰ ਬਹੁਤ ਪ੍ਰਬਲ ਸੀ ਪਰ ਅਜੇ ਸਮਾਂ ਨਹੀਂ ਸੀ ਆਇਆ ਉਸ ਪਿੰਡ ਦੇ ਵਿੱਚ ਇਹਦਾ ਜਨਮ ਹੋਇਆ ਜਿਸ ਪਿੰਡ ਦੇ ਸਾਰੇ ਹੀ ਲੋਕ ਸਰਵਰ ਪੀਰ ਨੂੰ ਮੰਨਦੇ ਸੀ ਕਬਰਾਂ ਨੂੰ ਮੱਥੇ ਟੇਕਦੇ ਸੀ ਇਹ ਵੱਡਾ ਚੌਧਰੀ ਸੀ ਜ਼ਮੀਨ ਜਾਇਦਾਦ ਘੋੜੇ ਮੱਝਾਂ ਗਾਈਆਂ ਬੇਅੰਤ ਸੀ ਇਹਦੇ ਕੋਲ ਸੁਭਾਅ ਦਾ ਬੜਾ ਮਿੱਠਾ ਸੀ ਮਿਲਣਸਾਰ ਸੀ ਚੌਧਰੀ ਹੋਣ ਕਰਕੇ ਇਸ ਨੂੰ ਉਹਨਾਂ ਨੇ ਖੂੰਡੀ ਦੇ ਦਿੱਤੀ ਖੂੰਡੀ 'ਤੇ ਉਹ ਚਮੜਾ ਗਿਆ ਮੁਖੀ ਬਣਾ ਦਿੱਤਾ ਉੱਥੇ ਦਾ ਮੁਖੀ ਬਣਾਇਆ ਤਾਂ ਇਹ ਸੰਗ ਲੈ ਕੇ ਨਾਲੇ ਤਾਂ ਖੇਲ ਪਾਇਆ ਕਰਦਾ ਸੀ ਨਾਲੇ ਘਰ ਵਿੱਚ ਇਸਨੇ ਮਕਾਮ ਬਣਾ ਲਿਆ ਦੀਵੇ ਜਲਦਾ ਸੀ ਵੀਰਵਾਰ ਨੂੰ ਅਤੇ ਨਾਲ ਉੱਥੇ ਜਾ ਕੇ ਸਿਜਦੇ ਕਰਦਾ ਸੀ ਅਤੇ ਭਰਾਈਆਂ ਦੀ ਜੂਠਾ ਜੋ ਰੋਟ ਹੁੰਦਾ ਉਹ ਵੰਡਦੇ ਨੇ ਭਰਾਈ ਰੋਟ ਪਕਾਉਂਦੇ ਨੇ ਸਵਾ ਬਣਦਾ ਫਿਰ ਇਹ ਜਦੋਂ ਭੋਗ ਲਾਉਂਦੇ ਨੇ ਆਪਾਂ ਤਾਂ ਕਿਰਪਾਨ ਨੂੰ ਲਵਾਉਂਦੇ ਹਾਂ ਉਹ ਫਿਰ ਜਿਹੜਾ ਢੋਲ ਵਜਾਉਂਦਾ ਹੁੰਦਾ ਭਰਾਈ ਉਹ ਇੱਕ ਚੱਕ ਵੱਢਦਾ ਉਹਦੇ ਵਿੱਚੋਂ ਫਿਰ ਜਦ ਭੋਗ ਲੱਗ ਗਿਆ ਫਿਰ ਜੂਠਾ ਦਿੰਦੇ ਨੇ ਐਸੇ ਸੰਸਕਾਰ ਹੋਣ ਕਰਕੇ ਕੋਈ ਰਾਹ ਨਹੀਂ ਸੀ ਲੱਭਦਾ ਇਹ ਸੰਗ ਲਈ ਜਾਂਦਾ ਜਾਂਦਾ ਦਰਬਾਰ ਸਾਹਿਬ ਪਹੁੰਚ ਗਿਆ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸੰਗਤ ਚਲਿਆ ਗਿਆ ਉੱਥੇ ਜਿਸ ਤਰ੍ਹਾਂ ਦੇ ਬਚਨ ਆਪਾਂ ਕਰੇ ਨੇ ਐਸੇ ਬਚਨ ਜ਼ਿਆਦਾ ਨੇ ਸਰਵ ਕਰੇ ਇਹਦੇ ਪਿਛਲੇ ਸੰਸਕਾਰ ਸੁੱਤੇ ਪਏ ਸਾਰੇ ਇੱਕਦਮ ਖੜ੍ਹੇ ਹੋ ਇਹਦਾ ਮਨ ਮੰਨ ਗਿਆ ਮਨ ਮੰਨ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆ ਗਿਆ ਅਤੇ ਗੁਰੂ ਮਹਾਰਾਜ ਕਹਿਣ ਲੱਗੇ ਦੇਖ ਪ੍ਰੇਮੀਆ ਇਹ ਜਨਮ ਤਾਂ ਅਮੋਲਕ ਹੈ ਇਹ ਵਾਰ ਵਾਰ ਨਹੀਂ ਮਿਲਣਾ ਕਬੀਰ ਮਾਨਸ ਜਨਮ ਦਲੰਬ ਹੈ ਹੋਤ ਨਾ ਬਾਰ ਹੈ ਬਾਰ ਜਿਉਂ ਬਨ ਫਲ ਪਾਕੇ ਪੋਏਂਗੇ ਰੇ ਪੌਰ ਨਾ ਲਾਗੇ ਡਰ ਦੱਸ ਤੂੰ ਕੀ ਕਹਿਣਾ ਚਾਹੁੰਦਾ ਕਹਿਣ ਲੱਗਿਆ ਮਹਾਰਾਜ ਮੈਨੂੰ ਤੁਸੀਂ ਨਾਮ ਦੀ ਦਾਤ ਦਿਓ ਮਹਾਰਾਜ ਕਹਿੰਦੇ ਕੀ ਕੰਮ ਕਰਦਾ ਹੁੰਦਾ ਐਡੀ ਉਮਰ ਹੋ ਗਈ ਪਹਿਲਾਂ ਨਹੀਂ ਤੂੰ ਸਤਸੰਗ ਸੁਣਿਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਆਪਣੀ ਜ਼ਿੰਦਗੀ 'ਚ ਅੱਜ ਪਹਿਲਾ ਸਤਸੰਗ ਸੁਣਿਆ ਹੈਰਾਨ ਹਾਂ ਮੈਂ ਇਸ ਗੱਲ ਦੇ ਉੱਤੇ ਬਈ ਕਬਰਾਂ ਨੂੰ ਮੰਨਣ ਵਾਲਾ ਪੀਰ ਨੂੰ ਮੰਨਣ ਵਾਲਾ ਅਤੇ ਉਹਨਾਂ ਦਾ ਮੁਖੀ ਹੁੰਦਾ ਆ ਇੱਕੋ ਸਤਸੰਗ ਸੁਣਿਆ ਉਹਦੇ ਨਾਲ ਇਹ ਜੀਵਨ 'ਚ ਪਰਿਵਰਤਨ ਆ ਗਿਆ ਕਿਉਂਕਿ ਮੰਨ ਗਿਆ ਮਹਾਰਾਜ ਕਹਿੰਦੇ ਜਿਹੜਾ ਮੰਨ ਜਾਂਦਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣਾ, ਮਨੈ ਕਾਵ ਹੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ, ਨਾਮ ਦੀ ਮਹਿਮਾ ਨੂੰ ਮੰਨ ਲਿਆ ਇਸ ਨੂੰ, ਮੰਨਣ ਦੇ ਨਾਲ ਗੁਰੂ ਮਹਾਰਾਜ ਸੰਗ ਛੱਡ ਦਿੱਤਾ ਵੀ ਤੁਸੀਂ ਤਾਂ ਜਾਓ ਜਿੱਥੇ ਜਾਣਾ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ। ਬਥੇਰਾ ਸਮਝਾਇਆ ਉਹਨਾਂ ਨਾਲ ਦਿਆਂ ਨੇ ਬਈ ਤੂੰ ਕਿਹੜੇ ਭੁਲੇਖੇ 'ਚ ਪੈ ਗਿਆ, ਨਾਮ ਕਿਸੇ ਨੇ ਦੇਖਿਆ, ਅਸੀਂ ਵੀ ਸੁਣਿਆ, ਸਾਡੇ 'ਤੇ ਨਹੀਂ ਅਸਰ ਹੋਇਆ, ਤੇਰੇ 'ਤੇ ਕਿਉਂ ਹੋ ਗਿਆ? ਇਹਦੇ ਪਿਛਲੇ ਸੰਸਕਾਰ ਐਡੇ ਜ਼ਬਰਦਸਤ ਸੀ ਕਿ ਇੱਕਦਮ ਇਹਦੇ ਅੰਦਰ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਮਹਾਰਾਜ ਦੇ ਚਰਨਾਂ 'ਚ ਖੜਾ ਹੈ, ਗਲ 'ਚ ਪੱਲਾ ਪਾਇਆ ਹੋਇਆ, ਹੱਥ ਜੋੜੇ ਹੋਏ ਨੇ, ਨੇਤਰਾਂ 'ਚੋਂ ਜਲ ਜਾਂਦਾ, ਪਾਤਸ਼ਾਹ ਮੇਰਾ ਜਨਮ ਜਿਹੜਾ ਬੀਤਣਾ ਸੀ ਬੀਤ ਗਿਆ, ਹੁਣ ਨਾ ਮੈਨੂੰ ਵਿਛੋੜੋ, ਹੁਣ ਮੈਨੂੰ ਨਾਮ ਦੀ ਦਾਤ। ਮਹਾਰਾਜ ਕਹਿੰਦੇ ਕੀ ਕਰਦਾ ਹੁਣ? ਸੱਚ ਸੱਚ ਦੱਸਦਾ ਕਿ ਮਹਾਰਾਜ ਸਾਡੇ ਨੇੜੇ ਤੇੜੇ ਕੋਈ ਸਿੱਖ ਨਹੀਂ ਹੈ ਸਾਡੇ ਪਿੰਡਾਂ 'ਚ, ਅਸੀਂ ਤਾਂ ਸਿੱਖ ਨੂੰ ਬਹੁਤ ਬੁਰਾ ਗਿਣਦੇ ਹਾਂ ਅਤੇ ਬੋਲਦੇ ਨਹੀਂ ਹਾਂ, ਜੇ ਪਤਾ ਲੱਗ ਜਾਵੇ ਵੀ ਇਹ ਗੁਰੂ ਦਾ ਸਿੱਖ ਹੈ ਕੋਈ ਨਹੀਂ ਉਹਦੇ ਨਾਲ ਵਰਤਦਾ, ਅਸੀਂ ਮੰਨਦੇ ਹਾਂ ਪੀਰ ਨੂੰ ਅਤੇ ਸਾਡੇ ਮੇਰੇ ਘਰ ਦੇ ਅੰਦਰ ਮੁਕਾਮ ਹੈ, ਉੱਥੇ ਵੀਰਵਾਰ ਨੂੰ ਇਕੱਠ ਹੁੰਦਾ, ਮੈਂ ਖੇਲ ਪਾਉਂਦਾ ਅਤੇ ਬਾਕੀ ਦੀਵਾ ਮੈਂ ਰੋਜ਼ ਜਾਗਦਾ ਜਲਾਉਂਦਾ। ਉੱਥੇ ਜਦ ਅਸੀਂ ਜਾਂਦੇ ਹਾਂ ਅਸੀਂ ਕਬਰ ਨੂੰ ਮੱਥਾ ਟੇਕਦੇ ਹਾਂ। ਮਹਾਰਾਜ ਕਹਿੰਦੇ ਤੂੰ ਤਾਂ ਬੜਾ ਮਾੜਾ ਕੰਮ ਕਰਦਾ। ਕਹਿੰਦਾ ਮਹਾਰਾਜ ਆਪਦੇ ਬਚਨ ਸੁਣ ਕੇ ਮੈਨੂੰ ਵੀ ਬਹੁਤ ਗਲਾਨੀ ਹੋਈ ਹੈ ਕਿ ਮੈਂ ਐਸਾ ਜਨਮ ਪ੍ਰਾਪਤ ਕਰਕੇ, ਹਿੰਦੂ ਦਾ ਜਨਮ ਪ੍ਰਾਪਤ ਕਰਕੇ ਇੱਕ ਕਬਰ ਨੂੰ ਮੰਨ ਅਤੇ ਉਹਨਾਂ ਦੀ ਰੋਹ ਰੀਤ ਕਰਦਾ। ਮਹਾਰਾਜ ਕਹਿੰਦੇ ਦੇਖ ਤੂੰ ਹੈ ਚੌਧਰੀ, ਤੇਰੇ ਘਰ ਤੂੰ ਹੈ ਮੁਖੀ, ਤੇਤੇ ਭਜਨ ਨਹੀਂ ਹੋਣਾ, ਤੈਨੂੰ ਬੜੀਆਂ ਤਕਲੀਫਾਂ ਆਉਣਗੀਆਂ, ਚੰਗਾ ਹੈ ਤੂੰ ਕੱਚਾ ਹੀ ਜਮਾ ਦੇ। ਕਹਿੰਦਾ ਨਹੀਂ ਮਹਾਰਾਜ, ਕਿੰਨੀ ਵੀ ਤਕਲੀਫ ਆ ਜਾਵੇ, ਚਾਹੇ ਮੇਰਾ ਸਿਰ ਚਲੇ ਜਾਵੇ, ਮੈਂ ਤਾਂ ਵੀ ਨਹੀਂ ਪਿੱਛੇ ਹਟਣਾ। ਮਹਾਰਾਜ ਕਹਿੰਦੇ ਫਿਰ ਤੇਰੇ ਘਰ ਵਿੱਚ ਤਾਂ ਬਣਾਇਆ ਹੋਇਆ ਮਕਾਮ, ਉਹਦੀ ਕਬਰ ਦਾ ਨਮੂਨਾ, ਅਤੇ ਸਾਡਾ ਫਰਮਾਨ ਇਸ ਤੋਂ ਵਿਪਰੀਤ ਇਸ ਤਰ੍ਹਾਂ ਨਾਲ ਹੈ।
ਭੁਲਕੇ ਵੀ ਮੰਨਣਾ ਨਹੀਂ ਮੜੀਆਂ ਦੇ ਕਬਰਾਂ ਤਾਈਂ, ਭੁਲਕੇ ਵੀ ਮੰਨਣਾ ਨਹੀਂ ਮੜੀਆਂ ਦੇ ਕਬਰਾਂ ਤਾਈਂ, ਭੁਲਕੇ ਵੀ ਮੰਨਣਾ ਨਹੀਂ ਮੜੀਆਂ ਦੇ ਕਬਰਾਂ ਤਾਈਂ। ਅੰਮ੍ਰਿਤ ਜੋਤ ਜਪੈਨ ਸਮਾ ਚਲੀਏ
ਤੂੰ ਮੰਗਦਾ ਨਾਮ, ਨਾਮ ਨਹੀਂ ਮਿਲਦਾ ਕਿਉਂਕਿ ਤੂੰ ਕਬਰ ਨੂੰ ਮੱਥਾ ਟੇਕਦਾ, ਤੇਰੇ ਘਰ ਵਿੱਚ ਮੁਕਾਮ ਬਣਿਆ ਹੈ। ਜੇ ਤੂੰ ਟਾਹੇਗਾ ਤਾਂ ਤੇਰਾ ਭਾਈਚਾਰਾ ਤੇਰੇ ਖਿਲਾਫ ਹੋ ਜਾਏਗਾ, ਅਤੇ ਜੇ ਤੂੰ ਰੱਖ ਲਏਗਾ ਤਾਂ ਨਾਮ ਅਸੀਂ ਦੇਣਾ ਨਹੀਂ ਹੈ, ਨਾਮ ਚੱਲਣਾ ਨਹੀਂ ਹੈ। ਇਸ ਕਰਕੇ ਚੰਗਾ ਇਹ ਹੈ ਕਿ ਤੂੰ ਸਿੱਖੀ ਧਾਰਨ ਨਾ ਕਰ। ਸਿੱਖੀ ਕੋਈ ਸਖਾਲੀ ਚੀਜ਼ ਨਹੀਂ, ਬਹੁਤ ਔਖੀ ਚੀਜ਼ ਹੈ। ਵਾਰ ਵਾਰ ਗੁਰੂ ਮਹਾਰਾਜ ਸਮਝਾਉਂਦੇ, ਕਹਿੰਦੇ ਬਹੁਤ ਤਕਲੀਫਾਂ ਆ ਜਾਣਗੀਆਂ। ਫਿਰ ਜਦ ਫਿਰ ਬੇਨਤੀ ਕਰਦਾ ਹੈ, ਸੀਸ ਨਹੀਂ ਚੱਕਦਾ ਚਰਨਾਂ ਤੋਂ, ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਨਾ ਮੈਨੂੰ ਵਾਪਸ ਕਰੋ। ਮਹਾਰਾਜ ਕਹਿੰਦੇ ਵੀ ਦੇਖ, ਪਹਿਲਾਂ ਸਾਡੇ ਬਚਨ ਸੁਣ ਲੈ, ਜੇ ਤੇਰਾ ਮਨ ਮੰਨਿਆ ਤਾਂ ਤੂੰ ਸਿੱਖੀ ਧਾਰਨ ਕਰ ਲਈ, ਜੇ ਨਾ ਮੰਨਿਆ ਫਿਰ ਨਾ ਕਰੀ। ਤੈਨੂੰ ਅਸੀਂ ਪਹਿਲਾਂ ਦੱਸ ਦਿੰਦੇ ਹਾਂ ਵੀ ਸਿੱਖੀ ਕੋਈ ਸਖਾਲੀ ਜਿਹੀ ਚੀਜ਼ ਨਹੀਂ ਹੈ, ਉਹ ਬਹੁਤ ਔਖੀ ਚੀਜ਼ ਹੈ, ਸਿਰ ਤੋਂ ਪਰੇ ਡੇਰਾ ਇਹਦਾ। ਉਸ ਵੇਲੇ ਮੈਂ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਰਹਿਤਾ ਤਾਂ ਦੱਸ ਦਿਉ, ਮੈਨੂੰ ਇਹ ਤਾਂ ਦੱਸ ਦਿਉ ਕਿ ਕਿਸ ਤਰ੍ਹਾਂ ਦੇ ਨਾਲ ਮੈਨੂੰ ਨਾਮ ਮਿਲ ਸਕਦਾ। ਆਪਨੇ ਫਰਮਾਨ ਕਰਿਆ ਵੀ ਦੇਖੋ, ਕੀਮਤੀ ਚੀਜ਼ ਉਸ ਥਾਂ 'ਤੇ ਮਿਲਿਆ ਕਰਦੀ ਹੈ ਜਿੱਥੇ ਕਦਰਦਾਨ ਹੋਵੇ, ਕੀਮਤ ਦੇਣ ਵਾਲਾ ਹੋਵੇ। ਜਿੱਥੇ ਕੀਮਤੀ ਕਦਰ ਦੇਣ ਵਾਲਾ, ਕੀਮਤ ਦੇਣ ਵਾਲਾ ਨਹੀਂ ਹੈ, ਉੱਥੇ ਜਿਹੜੀ ਕੀਮਤੀ ਚੀਜ਼ ਹੈ ਉਹ ਬੰਦੇ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਫਰਮਾਨ ਕਰਦੇ ਹਾਂ,
ਜਿੱਥੇ ਮਿਲੇ ਨਾ ਸੁਦਾ Thank you.
ਨਾਮ ਦਾ ਸੌਦਾ ਇੰਨਾ ਸਕਾਲਾ ਨਹੀਂ ਹੈ, ਜਿੱਥੇ ਪਾਰਖੂ ਨਾ ਹੋਵੇ ਉੱਥੇ ਦਿੱਤਾ ਨਹੀਂ ਜਾਂਦਾ। ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਜੋ ਜੋ ਬਚਨ ਕਰੋਗੇ ਮੈਂ ਉਹ ਕਮਾਉਣ ਦਾ ਯਤਨ ਕਰਾਂ। ਉਸ ਵੇਲੇ ਮਹਾਰਾਜ ਕਹਿਣ ਦਿਆ ਆ ਗਈ ਮਹਾਰਾਜ ਨੂੰ, ਕਹਿਣ ਲੱਗੇ ਦੇਖ ਪ੍ਰੇਮੀ, ਸਭ ਤੋਂ ਪਹਿਲੀ ਚੀਜ਼ ਜਿਹੜੀ ਨਾਮ ਦੇ ਮਾਮਲੇ 'ਚ ਹੈ ਉਹ ਹੈ ਪ੍ਰਤੀਤ। ਵਾਹਿਗੁਰੂ 'ਤੇ ਪ੍ਰਤੀਤ, ਗੁਰੂ 'ਤੇ ਪ੍ਰਤੀਤ, ਨਾਮ 'ਤੇ ਪ੍ਰਤੀਤ। ਵਾਹਿਗੁਰੂ 'ਤੇ ਪ੍ਰਤੀਤ ਇਹ ਹੈ ਕਿ ਉਹ ਮੇਰੇ ਨਾਲ ਹਰ ਵਕਤ ਰਹਿੰਦਾ, ਅੰਦਰ ਬਾਹਰ ਜਿੱਧਰ ਮੈਂ ਦੇਖਦਾ ਉਹਦੀ ਉਹ ਜੋਤੀ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ। ਦੂਜੀ ਪ੍ਰਤੀਤ ਇਹ ਹੁੰਦੀ ਹੈ ਕਿ ਮੇਰਾ ਗੁਰੂ ਜਿਹੜਾ ਸਮਰੱਥ ਹੈ। ਸਮੁੰਦ ਬਰੋਲ ਸਰੀਰਮ ਦੇਖਿਆ ਇੱਕ ਬਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਅਤੇ ਗੋਬਿੰਦ ਵਿੱਚ, ਵਾਹਿਗੁਰੂ ਅਤੇ ਗੁਰੂ ਵਿੱਚ ਕੋਈ ਭੇਤ ਨਾ ਜਾਣ। ਤੀਸਰੀ ਪ੍ਰਤੀਤ ਇਹ ਹੈ ਕਿ ਜੋ ਨਾਮ ਹੈ ਇਹਦੀ ਮਹਿਮਾ ਦੇ ਉੱਤੇ ਪ੍ਰਤੀਤ ਹੋਣੀ ਚਾਹੀਦੀ। ਜਿਹਦੇ ਮਨ ਵਿੱਚ ਪ੍ਰਤੀਤ ਹੋਵੇਗੀ ਗੁਰੂ ਦੀ ਪ੍ਰਤੀਤ ਹੋਏਗੀ, ਨਾਮ ਦੀ ਪ੍ਰਤੀਤ ਹੋਏਗੀ, ਉਹਦਾ ਨਾਮ ਚੱਲੇਗਾ, ਦੂਸਰੇ ਦਾ ਨਹੀਂ ਚੱਲ ਸਕਦਾ ਕਦੇ।
ਗੁਰ ਕੀ ਪ੍ਰਤੀਤ ਜੀ ਜਿਸਦੇ ਮਨ ਵਿੱਚ ਹੈ ਭਾਈ,
ਮਕਾਨ ਬਣਾਉਣਾ ਉਹਦੀ ਬੁਨਿਆਦ ਹੋਇਆ ਕਰਦੀ ਹੈ। ਜੇ ਰੱਬ ਦੇ ਰਸਤੇ 'ਤੇ ਤੁਰਨਾ ਚਾਹੁੰਦਾ ਹੈ ਤਾਂ ਪਹਿਲੀ ਬੁਨਿਆਦ ਭਰੋਸਾ ਹੁੰਦਾ, ਪ੍ਰਤੀਤ, ਅਕੀਨ, ਫੇਥ, ਭਰੋਸਾ। ਜੇ ਭਰੋਸਾ ਨਹੀਂ ਹੈ ਤਾਂ ਪਰਮੇਸ਼ੁਰ ਦਾ ਨਾਮ ਨਹੀਂ ਚੱਲਦਾ। ਭਰੋਸਾ ਵੀ ਬਹੁਤ ਜ਼ਿਆਦਾ ਹੋਵੇ, ਬਲਾਇੰਡ ਫੇਥ ਹੋਵੇ ਗੁਰੂ ਦੇ ਉੱਤੇ, ਜੋ ਕੁਛ ਗੁਰੂ ਕਹਿੰਦੇ ਨੇ ਉਹਨੂੰ ਸੱਤ ਕਰਕੇ ਮੰਨਣਾ, ਅਤੇ ਪ੍ਰਤੀਤ ਹੋਣੀ ਕਿ ਮੇਰਾ ਗੁਰੂ ਤਾਂ ਆਪ ਪਰਮੇਸ਼ੁਰ ਹੈ, ਗੁਰ ਪਰਮੇਸ਼ੁਰ ਇੱਕ ਹੋ ਜਾਣ। ਕਹਿੰਦੇ ਜਦ ਗੁਰੂ ਨੂੰ ਪਰਮੇਸ਼ੁਰ ਮੰਨੇਗਾ ਉਹਦੇ ਬਚਨ ਦੇ ਉੱਤੇ ਭਰੋਸਾ ਹੋਏਗਾ, ਪ੍ਰਤੀਤ ਦੀ ਲੋੜ ਹੈ। ਕਹਿਣ ਲੱਗੇ ਦੇਖ, ਇੱਕ ਸਧਾਰਨ ਬੰਦਾ ਤੇਰੇ ਵਰਗਾ ਹੀ, ਖੇਤੀ ਕਰਨ ਵਾਲਾ ਅਣਜਾਣ ਮੁੰਡਾ ਜਿਹਨੂੰ ਕੋਈ ਗਿਆਨ ਨਹੀਂ ਸੀ, ਸਤਸੰਗ ਸੁਣਿਆ ਕਰਦਾ ਸੀ, ਜਿਵੇਂ ਤੇਰੇ ਮਨ 'ਚ ਸ਼ੌਕ ਜਾਗ ਪਿਆ ਇਸੇ ਤਰ੍ਹਾਂ ਉਹਦੇ ਮਨ 'ਚ ਸ਼ੌਕ ਜਾਗਿਆ, ਲੇਕਿਨ ਉਹਨੂੰ ਗੁਰੂ ਪੂਰਾ ਨਾ ਮਿਲਿਆ। ਉਹ ਇਸ ਤਰ੍ਹਾਂ ਦੇ ਨਾਲ ਹੈ, ਕਹਿਣ ਲੱਗੇ